ਸੇਵਾ ਕਿਛੁ ਨ ਜਾਣੋ ਨੀਚ ਮੂਰਖਾਰੇ, ਮਾਨ ਕਰੋ ਤੁਡੀ ਉਪਰੇ ਮੇਰੇ ਪ੍ਰੀਤਮ ਪਿਆਰੇ। ਹਮ ਅਪਰਾਧੀ ਤਦ ਭੂਲਤੇ ਬਖਸ਼ਣ ਹਾਰੇ, ਹਮ ਅਗਨ ਕਹੇ ਅਸੰਖ ਨੀਚ, ਹਮ ਅਗਨ ਕਰੇ ਅਸੰਖ ਨੀਚ। ਹੋਏ ਕਿਰਪਾ ਧਾਰੇ ਜੀ, ਹੋਏ ਕਿਰਪਾ ਧਾਰੇ ਜੀ,
ਸਤਿ ਸ਼੍ਰੀ ਅਕਾਲ।
ਸੱਚਾ ਮਨ ਦੀ ਜੈ ਗੁਰੇ ਆਪਣੇ ਆਈਏ ਸਰਵ ਪਿਆ ਨਾਮ ਪਦਾਰਥ ਪਾਈਏ ਔਗਣ ਮੇਟਣ ਹਾਰ ਪਾਈ ਰੇ ਗੁਰਬਿਨ ਗਿਆਨ ਨਾ ਹੋਏ ਉੱਚੋ ਬ੍ਰਹਮੇ ਨਾਰ ਦੇ ਵੇਦ ਵਿਆਸੇ ਗੁਰੂ ਬਾਬਾ ਅਮਰਦਾਸ ਜੀ 70 ਸਾਲ ਦੀ ਉਮਰ ਹੋ ਗਈ 22 ਸਾਲ ਤੀਰਥ ਯਾਤਰਾ ਕੀਤੀ ਪੰਡਿਤ ਨੇ ਕਿਹਾ ਨਗੂਰੇ ਪੁਰਸ਼ ਦੀ ਗਤੀ ਨਹੀਂ ਗਤੀ ਤਾਂ ਕਿਤੇ ਰਹਿ ਗਈ ਨਗੂਰੇ ਪੁਰਸ਼ ਨੂੰ ਅੱਗੇ ਮਾਨੁਖ ਦੇਵ ਨਹੀਂ ਮਿਲਿਆ ਕਰਦੇ ਵਿਸ਼ਵਾਸ ਤੇ ਆਪ ਦੀ ਉਮਰ 70 ਸਾਲ ਦੀ ਹੋ ਗਈ ਅਜੇ ਤੱਕ ਆਪ ਨਿਗੁਰੇ ਹੋ ਅਸਚਰਜ ਬਾਤ ਹੈ ਭਾਵੇਂ ਹੋ ਸ੍ਰੇਸ਼ਟਾਚਾਰ ਆਪ ਤਾਂ ਬਹੁਤ ਅੱਛਾ ਹੈ ਪਰ ਗੁਰੂ ਬਿਨਾਂ ਮੁਕਤ ਨਹੀਂ ਹੋ ਸਕੇ ਇਤਿਹਾਦ ਵਚਨ ਸੁਣੇ ਹੋਏ ਉਹਨਾਂ ਦਾ ਇਤਨਾ ਗਹਿਰਾ ਅਸਰ ਆਪ ਦੇ ਨਰਮ ਹਿਰਦੇ ਤੇ ਹੋਇਆ ਤੋ ਦਿਨ ਰਾਤ ਇਸੀ ਲਗਨ ਵਿੱਚ ਮਹਿਵ ਰਹਿੰਦੇ ਹਨ ਔਰ ਪਤਾ ਨਹੀਂ ਗੁਰੂ ਕਿਹਾ ਜਾ ਹੁੰਦਾ ਕਿੱਥੋਂ ਟੁੰਨਾ ਕਿਵੇਂ ਗੁਰੂ ਦਾ ਮਿਲਾਪ ਹੋਵੇ ਕੁਛ ਸਮਾਂ ਗੁਜ਼ਰਿਆ ਗਰਮੀ ਦਾ ਮੌਸਮ ਜੇਠਾੜ ਦੀਆਂ ਰਾਤਾਂ ਸਖ਼ਤ ਲੂਆਂ ਚੱਲਦੀਆਂ ਸਾਰੀ ਪ੍ਰਿਥਵੀਆਂ ਤਪਦੀ ਹੈ ਜਿਵੇਂ ਇਰਖਾਲੂ ਪੁਰਸ਼ ਦਾ ਚਿੱਤ ਤਪਿਆ ਕਰਦਾ ਲੋਕੀ ਕੋਠਿਆਂ ਤੇ ਪੈਂਦੇ ਨੇ ਆਪ ਨੇ ਵੀ ਆਪਣਾ ਮੰਜਾ ਸਵਖਤੇ ਹੀ ਕੋਠੇ ਤੇ ਚੜਾ ਲਿਆ ਪਰ ਮਨ ਇਹਨਾਂ ਵਹਿਣਾਂ ਵਿੱਚ ਹੀ ਰੁੜਿਆ ਜਾ ਰਿਹਾ ਹੈ ਬਚਪਨ ਨੂੰ ਜਵਾਨੀ ਨੇ ਖਾ ਲਿਆ ਜਵਾਨੀ ਨੂੰ ਬੁਢਾਪੇ ਨੇ ਖਾ ਲਿਆ ਅੱਗੇ ਮੌਤ ਨੂੰ ਅੱਡੀ ਖੜੀ ਹੋਈ ਪਤਾ ਨਹੀਂ ਕਿਸ ਵੇਲੇ ਉਸਨੇ ਝਪੱਟਾ ਮਾਰਨਾ ਹੈ ਕਿਹਾ ਨਹੀਂ ਜਾਂਦਾ ਮਛਲੀ ਜਾਲ ਨਾ ਜਾਣਿਆ ਸਰਖਾ ਅਸ਼ਗਾ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸ਼ਾ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਿਰਾ ਆਈ ਰੇ ਇਉਂ ਸਿਰ ਜਾਣੋ ਕਾਲ ਜਿਉਂ ਮੱਛੀ ਤਿਉਂ ਮਾਣਸਾ ਪੜੇ ਅਚਿੰਤਾ ਜਾ ਪਤਾ ਨਹੀਂ ਕਿਸ ਵਕਤ ਆ ਕੇ ਉਸਨੇ ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਜੂਗਾ ਪੈ ਜੂ ਚਿੰਤਾ ਜਾਲ ਇੱਕ ਦਿਨ ਪੈ ਬੈਠੇ ਹੋਏ ਹਨ ਮਿਰਗਾਂ ਦੀ ਡਾਰ ਫਿਰ ਰਹੀ ਹੈ ਮਿਰਗਾਂ ਦਾ ਰਾਜਾ ਕਾਲਾ ਮਿਰਗ ਹੁੰਦੇ ਜਿਸਨੂੰ ਹੀਰਾ ਹਰਨ ਕਹਿੰਦੇ ਸ਼ਿਕਾਰੀ ਆਇਆ ਉਸਨੇ ਸਿੰਨ ਕੇ ਸ਼ਿਸ਼ਤ ਲਗਾ ਕੇ ਕਾਲੇ ਹਰਨ ਦੇ ਗੋਲੀ ਮਾਰੀ ਉਸੀ ਵਕਤ ਤੜਪ ਕੇ ਮਰ ਜਾਂਦਾ ਗੁਰੂ ਜੀ ਨੇ ਉਸ ਮੌਕੇ ਇਸ ਜੀਵ ਨੂੰ ਹਰਨ ਦੀ ਮੁਸ਼ਾਬਤ ਦੇ ਕੇ ਇਸ ਤਰੀਕੇ ਸਿਰ ਸਮਝਾਉਣ ਦੇ ਵਾਸਤੇ ਹੀ ਸ਼ਬਦ ਉਚਾਰਨ ਕੀਤਾ ਹੈ। ਮਰ ਜਾਵੇਗਾ ਵੀ ਹਰਨ ਗੁਰੂ ਜੀ ਨੇ ਸਮਝਾਇਆ ਇਹ ਜੀਵ ਨੂੰ, ਤੂੰ ਦੁਨੀਆਂ ਦੇ ਪਦਾਰਥਾਂ ਨੂੰ ਕੀ ਵਾੜੀਆਂ ਵਿੱਚ ਰੱਤਾ, ਮੈਂ ਵਹਾਇਆ ਹੈ ਮੌਤ ਨੂੰ ਤੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੋਇਆ। ਵਕਤ ਆਏਗਾ ਜਿਵੇਂ ਇਸ ਕਾਲੇ ਹਰਨ ਨੂੰ ਯਾਨੀ ਮਿਰਗਾਂ ਦੇ ਆਜਾ ਨੂੰ ਸ਼ਿਕਾਰੀ ਨੇ ਗੋਲੀ ਮਾਰ ਕੇ ਚਿੱਤ ਰੱਖਿਆ, ਇਸੀ ਤਰ੍ਹਾਂ ਮੌਤ ਨੇ ਵੀ ਤੈਨੂੰ ਇੱਕ ਦਿਨ ਚਿੱਤ ਰੱਖਣਾ। ਇਤਿਹਾਸ ਜੋ ਪ੍ਰਾਣੀ ਮੌਤ ਨੂੰ ਯਾਦ ਰੱਖਦਾ ਹੈ ਆਪਣੇ ਪ੍ਰਲੋਕ ਨੂੰ ਸੌਖਾ ਹੀ ਸਵਾਰ ਲੈਂਦਾ ਹੈ। ਮੌਤ ਨੂੰ ਯਾਦ ਰੱਖਣਾ ਆਪਣੇ ਪ੍ਰਲੋਕ ਨੂੰ ਸਵਾਰਨ ਦੀ ਕੁੰਜੀ ਹੈ। ਜਿਹੜਾ ਮੌਤ ਨੂੰ ਯਾਦ ਰੱਖਦਾ ਉਹਦੇ ਚਿੱਤ ਵਿੱਚ ਵੈਰਾਗ ਹੁੰਦਾ, ਮਨ ਤੋਂ ਮਾਇਆ ਲੈ ਜਾਂਦੀ ਹੈ, ਮਨ ਤੋਂ ਮਾਇਆ ਲਈ ਵੈਰਾਗ ਚਿੱਤ ਵਿੱਚ ਆਇਆ, ਪਰਮੇਸ਼ਵਰ ਦਾ ਹਿਰਦੇ ਵਿੱਚ ਨਿਵਾਸ ਹੋ ਗਿਆ। ਨਾਮੇ ਜੋਗ ਧਿਆਨ ਚਿੱਤ ਲਾਇਆ ਬਿਨ ਵੈਰਾਗ ਨਾ ਛੂਟ ਸਮਾਇਆ। ਸੁਣਿਓ ਬਾਬਾ ਅਮਰਦਾਸ ਜੀ ਮਨ ਨੂੰ ਸਮਝਾਉਂਦੇ ਹਨ, ਹੁਣ 70 ਸਾਲ ਦੀ ਆਯੂ ਹੋ ਗਈ ਪਰ ਅਜੇ ਤੱਕ ਨਿਗਰਾਂ ਨਿਗਰੇ ਦੀ ਤਾਂ ਗਤੀ ਨਹੀਂ ਦੱਸੀ, ਹਰ ਗੁਰੂ ਨੂੰ ਢੂੰਢਣਾ ਕਿੱਥੋਂ। ਇਸੀ ਤਰ੍ਹਾਂ ਅੱਧੀ ਰਾਤ ਗੁਜ਼ਰ ਗਈ, ਇਹਨਾਂ ਵਹਿਣਾ ਵਿੱਚ ਮਨ ਉੜਿਆ ਜਾਂਦਾ ਹੈ। ਇਹ ਪਿਛਲਾ ਪਹਿਰ ਰਾਤਰੀ ਦਾ ਹੋਇਆ, ਇਸ ਨੂੰ ਅੰਮ੍ਰਿਤ ਵੇਲਾ ਕਹਿੰਦੇ ਹਨ, ਜੋ ਵਾਹਿਗੁਰੂ ਦੇ ਪਿਆਰਿਆਂ ਦੇ ਜਾਗਣ ਦਾ ਵਕਤ ਹੈ। ਅੰਮ੍ਰਿਤ ਵੇਲਾ ਸੱਜਣਾ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁੱਖ ਦਵਾ। ਚੌਥੇ ਪਹਿਰ ਸੁਭਾ ਕੇ ਸੁਰਤਿਆਂ ਉਪਜੈ ਚਾਓ, ਜਿਨ੍ਹਾਂ ਦਰਿਆਵਾਂ ਸਿਓ ਦੋਸਤੀ ਮਨਮੁਖ ਸੱਚਾ ਨਾ। ਉਹ ਵਕਤ ਹੋ ਆਇਆ ਬੀਬੀ ਅਮਰੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਆਪ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਉਸਨੇ ਉੱਠ ਕੇ ਇਸ਼ਨਾਨ ਦਾਤਨ ਕੁਰਲਾ ਕਰਕੇ ਇਸ਼ਨਾਨ ਕੀਤਾ, ਦੇਰ ਸਿਮਰਨ ਵਿੱਚ ਬੈਠ ਗਏ। ਕਈ ਕੁ ਲੋਕਾਂ ਦਾ ਖਿਆਲ ਹੈ, ਕਈ ਮਤਮਤਾਂਤਰ ਐਸਾ ਕਹਿੰਦੇ ਹਨ, ਇਸਤਰੀ ਜਾਮੇ ਦਾ ਸਿੱਧਾ ਇਸ ਜਨਮ ਵਿੱਚ ਕਲਿਆਣ ਨਹੀਂ ਹੋ ਸਕਦਾ, ਅੱਗੇ ਮਾਨਕ ਦਾ ਜਨਮ ਧਾਰਨਾ ਪਏਗਾ। ਪਰ ਸਾਧ ਸਿੰਘ ਇਹ ਖਿਆਲ ਗਲਤ ਔਰ ਨਿਰਮੂਲ ਹੈ। ਮੁਕਤ ਬ੍ਰਹਮ ਗਿਆਨ ਸੇ ਹੁੰਦੀ ਹੈ। ਬ੍ਰਹਮ ਗਿਆਨ ਮਨ ਦੀ ਸ਼ੁੱਧੀ ਔਰ ਇਕਾਗਰਤਾ ਸੇ ਹੁੰਦਾ। ਮਨ ਦੀ ਸ਼ੁੱਧੀ ਔਰ ਇਕਾਗਰਤਾ ਸੇਵਾ ਭਜਨ ਤੇ ਹੁੰਦੀ ਹੈ। ਜੋ ਕਰਤੱਵ ਇਨਸਾਨ ਆਦਮੀ ਕਰ ਸਕਦਾ ਹੈ, ਮਾਈਆਂ ਵੀ ਕਰ ਸਕਦੀ। ਇਸ ਕਰਕੇ ਅੰਮ੍ਰਿਤ ਉੱਠ ਕੇ ਇਸ਼ਨਾਨ ਕਰਨਾ ਆਦਮੀ ਵੀ ਕਰਦੇ ਹਨ, ਬੀਬੀਆਂ ਵਾਸਤੇ ਵੀ ਸਿੱਖੀ ਅਸੂਲ ਵਿੱਚ ਇਹੀ ਹਦਾਇਤ ਹੈ। ਪਰ ਜੇ ਐਸਾ ਨਾ ਹੋਵੇ, ਪ੍ਰਾਚੀਨ ਗ੍ਰੰਥਾਂ ਵਿੱਚੋਂ ਦੇਖੋ, ਬਹੁਤ ਲੜਕੀਆਂ ਹੋਈਆਂ ਹਨ ਬ੍ਰਹਮ ਗਿਆਨ, ਰਾਣੀ ਚੁੜਾਲਾ ਹੋਈ ਹੈ ਜਿਸਨੇ ਰਾਜੇ ਸ਼ਿਖਰ ਤੁਜ ਨੂੰ ਬੜੀਆਂ ਮੁਸ਼ਕਲਾਂ ਨਾਲ ਗਿਆਨ ਕੀਤਾ। ਇਸੀ ਤਰ੍ਹਾਂ ਰਾਣੀ ਮੰਦਾਲਸਾ ਹੋਈ, ਉਸਦਾ ਪ੍ਰਣ ਸੀ ਜਿਹੜਾ ਬੱਚਾ ਮੈਥੋਂ ਜਨਮ ਲਵੇਗਾ ਔਰ ਦੂਸਰੀ ਮਾਤਾ ਦੀ ਕੁੱਖ ਵਿੱਚ ਨਹੀਂ ਜਾਏਗਾ, ਯਾਨੀ ਫਿਰ ਜਨਮ ਨਹੀਂ ਤਾਰੇਗਾ। ਲੋਰੀਆਂ ਲੋਰੀਆਂ ਵਿੱਚ ਹੀ ਬੱਚਿਆਂ ਨੂੰ ਗਿਆਨ ਕਰ ਦਿੰਦੀ ਹੁੰਦੀ ਸੀ। ਇਸੇ ਤਰ੍ਹਾਂ ਗਾਰਗੀ ਜੈਸੀਆਂ ਬੀਤਰਾਗ ਹੋਈਆਂ, ਜਿਨ੍ਹਾਂ ਦੇ ਬੜੇ ਬੜੇ ਰਾਜੇ ਮਹਾਰਾਜੇ ਆ ਕੇ ਸ਼ਿਸ਼ ਬਣਦੇ ਸਨ। ਗੁਰੂ ਘਰ ਦੇ ਵਿੱਚ ਮਾਈ ਭਾਗੋ ਜੈਸੀਆਂ ਬ੍ਰਹਮ ਗਿਆਨਣਾ ਹੋਈਆਂ। ਸੋ ਇਹ ਕੈਸੇ ਹੋ ਸਕਦਾ ਹੈ ਵੀ ਅੱਗੇ ਹੋਰ ਮਾਨੁੱਖ ਦਾ ਜਨਮ ਧਾਰਨਾ ਪਏਗਾ? ਐਸਾ ਨਹੀਂ, ਇਹ ਖਿਆਲ ਗਲਤ ਹੈ। ਅਧਿਕਾਰੀ ਹੋਣਾ ਚਾਹੀਦਾ, ਕੋਈ ਹੈ ਮਾਈ ਹੈ ਭਾਈ ਹੈ। ਬੀਬੀ ਅਮਰੋ ਅੰਮ੍ਰਿਤ ਵੇਲੇ ਪਹਿਰ ਸਵਾ ਪਹਿਰ ਆਤਨੇ ਰੋਜ਼ ਉੱਠ ਕੇ ਇਸ਼ਨਾਨ ਆਦਿ ਕਰਕੇ ਕੁਝ ਦੇਰ ਚੁੱਪ ਚੁਪਾਤੇ ਸਿਮਰਨ ਕਰਨਾ, ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕਰਨਾ। ਦੁੱਧ ਰਿੜਕਣ ਵੇਲੇ ਅੰਮ੍ਰਿਤ ਵੇਲੇ ਦੀ ਬਾਣੀ ਪੜ੍ਹਨੀ, ਆਸ਼ਾ ਜੀ ਦੀ ਵਾਰ ਆਦਿ ਕੋ। ਅੱਜ ਵੀ ਇਸੀ ਤਰ੍ਹਾਂ ਕੀਤਾ, ਇਸ਼ਨਾਨ ਕੀਤਾ, ਕੁਝ ਦੇਰ ਚੁੱਪ ਚੁਪਾਤੇ ਬੈਠ ਕੇ ਸਿਮਰਨ ਅਭਿਆਸ ਕੀਤਾ, ਉਸ ਤੋਂ ਬਾਅਦ ਦੁੱਧ ਰਿੜਕਣਾ ਸ਼ੁਰੂ ਕੀਤਾ ਔਰ ਸੇ ਆਸ਼ਾ ਜੀ ਦੀ ਵਾਰ ਦਾ ਜ਼ਬਾਨ ਦੇ ਨਾਲ ਪਾਠ ਹੋ ਰਿਹਾ, ਹੱਥੀਂ ਦੁੱਧ ਰਿੜਕਿਆ ਜਾ ਰਿਹਾ ਹੈ। ਸੋ ਪਹਿਲਾ ਹੀ ਸ਼ਲੋਕ ਸ੍ਰੀ ਆਸ਼ਾ ਜੀ ਦੀ ਵਾਰ ਵਿੱਚ ਇਉਂ ਹੁੰਦਾ ਹੈ।
Yeah, I'm not a man.
ਹਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨ ਲਾਗੀ ਵਾਰ। ਪਹਿਲਾ ਹੀ ਸਲੋਕ ਸ੍ਰੀ ਆਸਾ ਜੀ ਦੀ ਵਾਰ ਵਿੱਚ ਇਹ ਆਉਂਦਾ ਹੈ। ਬਾਬਾ ਅਮਰਦਾਸ ਜੀ ਨੂੰ ਸਾਰੀ ਰਾਤ ਨੀਂਦ ਨਹੀਂ ਸੀ ਪਈ, ਲਗਨ ਗੁਰੂ ਮਿਲਾਪ ਦੀ, ਤੋ ਆਪ ਜੀ ਦੇ ਕੰਨ ਵਿੱਚ ਇਹ ਬਚਨ ਹੋ ਕੇ ਹਿਰਦੇ ਵਿੱਚ ਪਹੁੰਚਿਆ। ਬੁੱਧ ਨੇ ਝਟ ਵਿਚਾਰ ਕਰ ਲਿਆ, ਗੁਰਬਾਣੀ ਸੁਖੈਨ ਤੇ ਸੁਖੈਨ ਹੈ, ਮੁਸ਼ਕਿਲ ਤੇ ਮੁਸ਼ਕਿਲ ਵੀ ਹੈ। ਅਧਿਕਾਰੀਆਂ ਵਾਸਤੇ ਬਹੁਤ ਹੀ ਸੁਖੈਨ ਹੈ, ਜਿਹਾ ਜਿਹਾ ਅਧਿਕਾਰੀ ਵੈਸੇ ਹੀ ਗੁਰਬਾਣੀ ਵਿੱਚ ਬਚਨ ਮਿਲਦੇ ਹਨ। ਜਿਵੇਂ ਹਕੀਮ ਡਾਕਟਰ ਦੇ ਪਾਸ ਹਰ ਇੱਕ ਕਿਸਮ ਦੇ ਮਰਜ਼ ਦੀਆਂ ਬਿਮਾਰੀਆਂ ਹੁੰਦੀਆਂ, ਇਸੀ ਤਰ੍ਹਾਂ ਗੁਰਬਾਣੀ ਵਿੱਚ ਹਰ ਕਿਸਮ ਦੇ ਅਧਿਕਾਰੀ ਵਾਸਤੇ ਉਪਦੇਸ਼ ਹੈ। ਇਹ ਬਚਨ ਬਲਿਹਾਰੀ ਗੁਰੇ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇ ਦੇਵਤੇ ਕੀ ਇਹ ਕਰਤਨ ਲਾਗੀ ਵਾ। ਆਪਣੇ ਗੁਰੂ ਤੋਂ ਬਲਿਹਾਰੇ ਜਾਵਾਂ, ਦਿਹਾੜੀ ਵਿੱਚ ਯਾਨੀ ਦਿਨ ਵਿੱਚ 100 ਵਾਰੀ ਬਲਿਹਾਰੇ ਜਾਵਾਂ, ਕਿਉਂ ਜਿਨ ਮਾਨਸ ਦੇ ਦੇਵਤੇ ਕੀ ਇਹ ਕਰਤਨ ਲਾਗੀ ਵਾ। ਮਨੁੱਖ ਤੋਂ ਦੇਵਤਾ ਬਣਾ ਤਾਂ ਬਲਕਿ ਪਸ਼ੂ ਪ੍ਰੇ ਤੋਂ ਦੇਵ ਕਰ, ਪੂਰੇ ਸਤਿਗੁਰ ਕੀ ਵਡਿਆਈ। ਮਨੁੱਖਾਂ ਵਿੱਚ ਦੇਵਤੇ ਵੀ ਹਨ, ਹੈਵਾਨ ਵੀ ਹਨ, ਸ਼ੁਕਰ ਫੁਕਰ ਵੀ ਹਨ, ਭੂਤ ਪ੍ਰੇਤ ਵੀ ਹਨ। ਇਨਸਾਨ ਉਹ ਜੇ ਕੁਛ ਹੈ ਜਿਹੇ ਜਿਹੇ ਦੇ ਸਿਆਲਾਤ ਹਨ, ਪਾਜਾ ਦਰਜਾ ਇਸ ਨੂੰ ਮਿਲਦਾ। ਜਿਸ ਇਨਸਾਨ ਦੀ ਜ਼ਿੰਦਗੀ ਕੇਵਲ ਖਾਣ ਪੀਣ ਤੱਕ ਹੀ ਮਹਿਦੂਦ ਹੈ, ਇਦੋਂ ਜ਼ਿਆਦਾ ਕੁਛ ਨਹੀਂ ਸਮਝਦਾ, ਉਸਨੂੰ ਹੈਵਾਨਾਂ ਦਾ ਦਰਜਾ ਦਿੱਤਾ ਜਾਂਦਾ, ਕਿਉਂਕਿ ਉਹ ਵੀ ਆਪਣੇ ਪੇਟ ਭਰਨ ਤੋਂ ਜ਼ਿਆਦਾ ਹੋਰ ਕੁਛ ਨਹੀਂ ਜਾਣਦੇ ਹਨ। ਜਿਹੜਾ ਇਨਸਾਨ ਲੜਨ ਪੜਨ ਦੇ ਵਿੱਚ ਬਹੁਤ ਹੁਸ਼ਿਆਰ ਤਕੜਾ ਹੈ, ਉਸਨੂੰ ਸ਼ੁਕਰਾਂ ਕੁਕਰਾਂ ਦਾ ਦਰਜਾ ਦਿੰਦੇ ਹਨ। ਜਿਹੜੇ ਚਲਾਕ ਹਨ, ਛਲੀ ਹਨ, ਲੋਕਾਂ ਨੂੰ ਛਲਣ ਵਾਲੇ ਲੋਕ ਹਨ, ਉਹਨਾਂ ਨੂੰ ਭੂਤਾਂ ਪ੍ਰੇਤਾਂ ਦਾ ਦਰਜਾ ਦਿੱਤਾ ਜਾਂਦਾ ਹੈ। ਪਰ ਜਿਹੜੇ ਦੇਵਤ ਸੁਭਾਅ ਵਾਲੇ ਹਨ, ਵਾਹਿਗੁਰੂ ਦੀ ਭਗਤੀ, ਸਤ ਸੰਤੋਖ ਦਿਆ, ਧਰਮ ਵਿਚਾਰ, ਸ਼ਾਂਤੀ, ਖਿਮਾ, ਧੀਰਜ ਆਦਿ ਦੈਵੀ ਗੁਣਾਂ ਦੇ ਸੰਯੁਕਤ ਹਨ ਔਰ ਆਤਮ ਗਿਆਨ ਦੇ ਸੰਯੁਕਤ ਹਨ, ਇਹੋ ਜਿਹੇ ਲੋਕਾਂ ਨੂੰ ਦੇਵਤਿਆਂ ਦਾ ਦਰਜਾ ਦਿੱਤਾ ਜਾਂਦਾ ਹੈ। ਇਹਦੇ ਪਹਿਲੇ ਤਿੰਨ ਸੁਭਾਅ ਇਨਸਾਨ ਦੇ ਪ੍ਰਬਲ ਹੋ ਚੁੱਕੇ ਹਨ। ਅਸਲੀ ਸੁਭਾਅ ਇਨਸਾਨ ਦਾ ਦੇਵਤਾ ਸੁਭਾਅ ਹੈ, ਕਿਉਂਕਿ ਇਹ ਪਰਮੇਸ਼ਰ ਦੀ ਅੰਸ਼ ਹੈ। ਕਹੋ ਕਬੀਰੇ ਰਾਮ ਕੀ ਅੰਸ਼, ਜਸ ਕਾਗ ਪਰ ਮਿਟੇ ਨ ਮਨਸ਼। ਜੀਵਾਤਮਾ ਪਰਮਾਤਮਾ ਦੀ ਅੰਸ਼, ਅਸੀਂ ਸਾਰੇ ਹੀ ਆਤਮ ਸ਼ਹਿਜ਼ਾਦੇ ਹਾਂ, ਪਰ ਅਸਲੀ ਆਪੇ ਨੂੰ ਭੁੱਲ ਗਿਆ। ਆਪਣੇ ਆਪ ਦੀ ਬਜਾਏ ਇਸਨੇ ਆਪਣੇ ਆਪ ਨੂੰ ਜਿਸਮ ਮੰਨ ਲਿਆ ਹੈ। ਮੈਂ 3.5 ਹੱਥਾਂ ਜਿਸਮ ਮਾਤਰ ਹਾਂ, ਦਰਅਸਲ ਇਹ ਹੈ ਨਹੀਂ। ਸੋ ਜਿਸਮ ਤਾਂ ਇਹਦਾ ਇਉਂ ਹੈ ਜਿਵੇਂ ਕਿਸੇ ਦਾ ਬਸਤਰ ਪਹਿਨਿਆ ਹੋਵੇ। ਜਿਸਮ ਤਾਂ ਜੀਵਾਤਮਾ ਦਾ ਬਸਤਰ ਹੈ, ਜਦੋਂ ਜਨਮ ਲਿਆ ਮਨ ਉਦੋਂ ਪਹਿਨ ਲਿਆ, ਜਦੋਂ ਮ੍ਰਿਤੂ ਹੋ ਜਾਏਗੀ ਉਦੋਂ ਇਸ ਵਸਤੂ ਨੂੰ ਉਤਾਰ ਦੇਗਾ, ਲਾ ਦੇਗਾ। ਇਹਦਾ ਆਪਣਾ ਇਹ ਕਿਵੇਂ ਹੋ ਸਕਦਾ ਹੈ? ਇਹਦੀ ਗਲਤੀ ਹੈ, ਭੁੱਲ ਹੈ, ਅਗਿਆਨ ਹੈ। ਜਿਵੇਂ ਕੋਈ ਘੋੜੀ ਦਾ ਸੁਭਾਅ ਕਿਸੇ ਨਸ਼ੇ ਦੇ ਅਧੀਨ ਹੋ ਕੇ ਉਹਦਾ ਦਿਮਾਗ ਵਿਪਰਜੇ ਹੋ ਜਾਏ, ਆਪਣੇ ਆਪ ਨੂੰ ਘੋੜਾ ਮੰਨ ਬੈਠੇ, ਇਸੀ ਤਰ੍ਹਾਂ ਇਸਦੀ ਮਨੌਤ ਹੈ ਅਗਿਆਨ ਵਸ ਹੋ ਕੇ। ਇਹ ਮਨੌਤ ਸਿਰਫ ਉਤਨੀ ਦੇਰ ਤੱਕ ਹੀ ਹੈ ਜਿੰਨੀ ਦੇਰ ਤੱਕ ਅਗਿਆਨ ਦਾ ਪਰਦਾ ਇਸਦੀ ਬੁੱਧ ਉੱਪਰ ਛਾਇਆ ਹੋਇਆ ਹੈ। ਜਦੋਂ ਪਰਦਾ ਲੈ ਜਾਏਗਾ, ਆਪਣੀ ਅਸਲੀਅਤ ਨੂੰ ਪਛਾਣ ਲਏਗਾ। ਆਓ, ਇਹਦਾ ਅਸਲੀ ਸੁਭਾਵ ਦੇਵਤ ਸੁਭਾਵ, ਉਹੀ ਸੁਖਦਾਈ ਸੁਭਾਵ ਹੈ, ਪਰ ਇਹਦਾ ਇਹ ਸੁਭਾਵ ਦਬ ਚੁੱਕਿਆ ਹੈ। ਜਿਹੜੇ ਉਰਲੇ ਤਿੰਨ ਸੁਭਾਵ ਹਨ, ਉਪਰੇ ਸੁਭਾਵ ਸਿਰਫ ਕਾਰਜ ਸਿੱਧੀ ਵਾਸਤੇ ਇਸਨੂੰ ਮਿਲੇ ਹੋਏ ਕੁਛ ਦੇਰ ਵਾਸਤੇ, ਉਹਨਾਂ ਨੂੰ ਇਸਨੇ ਪ੍ਰਬਲ ਕਰ ਲਿਆ, ਇਸ ਕਰਕੇ ਇਹ ਆਪਣੀ ਅਸਲੀਅਤ ਤੋਂ ਦੂਰ ਚਲਾ ਗਿਆ ਹੈ। ਪਰ ਜਦੋਂ ਗੁਰੂ ਸ਼ਰਨ ਵਿੱਚ ਆਉਂਦਾ ਹੈ, ਉਸ ਮੌਕੇ ਇਸ ਨੂੰ ਗੁਰੂ ਕਿਰਪਾ ਕਰਕੇ ਇਸਦਾ ਅਸਲੀ ਆਪਣਾ ਸੁਭਾਵ ਪ੍ਰਾਪਤ ਹੁੰਦਾ ਹੈ, ਜਿਸ ਨੂੰ ਪਾ ਕੇ ਇਹਦਾ ਦਰਜਾ ਦੇਵਤਿਆਂ ਵਿੱਚ ਹੋ ਜਾਂਦਾ, ਹੌਲੀ 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 ਅਸਲੀ ਈਸ਼ਵਰੀ ਅਵਸਥਾ ਵਿੱਚ ਅਸਥਿਤ ਹੋ ਜਾਂਦਾ ਹੈ।
ਆਹ
ਰੋਜ਼ਾਨਾ ਦਿਹਾੜੀ ਵਿੱਚ ਦਿਨ ਵਿੱਚ 100 ਵਾਰੀ ਬਲਿਹਾਰੇ ਜਾਣ। ਜਿਸ ਨੇ ਪਸ਼ੂ ਪ੍ਰੇਤਾਂ ਤੋਂ ਦੇਵਤਾ ਬਣਾ ਦਿੱਤੇ। ਸ਼ਾਸਕ ਕੋਈ ਸ਼ਖਸ ਕਿਸੇ ਨੂੰ ਭੁੱਖੇ ਨੂੰ ਭੋਜਨ ਛਕਾ ਦੇਵੇ, ਛਕਣ ਵਾਲਾ ਕਿਤਨਾ ਉਹਦਾ ਅਹਿਸਾਨਮੰਦ ਹੁੰਦਾ। ਪਿਆਸੇ ਨੂੰ ਕੋਈ ਪਾਣੀ ਪਿਲਾ ਦੇਵੇ, ਉਹਦਾ ਕਿਤਨਾ ਅਹਿਸਾਨਮੰਦ ਆ। ਕੋਈ ਸਰਦੀ ਵਿੱਚ ਠੁੱਠ ਕਰਦਾ, ਉਸਨੂੰ ਕੋਈ ਸਰਦੀ ਦੂਰ ਕਰਨ ਵਾਸਤੇ ਬਸਤਰ ਦੇ ਦੇਵੇ, ਕਿਤਨਾ ਸੁਖੀ ਹੁੰਦਾ, ਕਿਤਨਾ ਉਹਦਾ ਅਹਿਸਾਨਮੰਦ ਹੁੰਦਾ। ਥੋੜੀਆਂ ਥੋੜੀਆਂ ਗੱਲਾਂ ਦਾ ਕੀ ਪੁੱਛ ਹੁੰਦਾ। ਕੋਈ ਆਦਮੀ ਤੰਗੀ ਵਿੱਚ ਹੈ, ਉਸਨੂੰ ਕੋਈ ਥੋੜ੍ਹੀ ਬਹੁਤ ਨੌਕਰੀ ਦਵਾ ਦੇ, ਗੁਜ਼ਾਰਾ ਚੱਲ ਪਏ, ਉਹਦਾ ਕਿਤਨਾ ਅਹਿਸਾਨਮੰਦ ਹੁੰਦਾ। ਸੋ ਜਿਹੜਾ ਪਸ਼ੂ ਪ੍ਰੇਤ ਤੋਂ ਦੇਵਤਾ ਬਣਾ ਦੇਵੇ, ਉਹਦਾ ਕਿਉਂ ਨਹੀਂ ਅਹਿਸਾਨਮੰਦ ਹੁੰਦਾ। ਇਹੋ ਜਿਹੇ ਗੁਰੂ ਤੇ ਦਿਹਾੜੀ ਵੀ 100 ਵਾਰੀ ਬਲਿਹਾਰੇ ਜਾਣਾ ਬਹੁਤ ਹੀ ਥੋੜ੍ਹਾ ਹੈ। ਜਿਸ ਨੇ ਆਪਣੀ ਅਸਲੀ ਈਸ਼ਵਰੀ ਅਵਸਥਾ ਜਿੱਥੋਂ ਵਿਛੜਿਆ, ਉਹਦੇ ਵਿੱਚ ਫੇਰ ਮਿਲਾ ਦੇਣਾ ਹੋਇਆ, ਜਿਹਦੇ ਵਿੱਚ ਪਹੁੰਚ ਕੇ ਦੁੱਖ ਦਾ ਨਾਮੋ ਨਿਸ਼ਾਨ ਨਹੀਂ ਰਹਿੰਦਾ। 100 ਵਾਰੀ ਬਲਿਹਾਰੇ ਬਹੁਤ ਥੋੜ੍ਹਾ ਹੈ। ਬਾਬਾ ਜੀ, ਬਾਬਾ ਅਮਰਦਾਸ ਜੀ ਦੇ ਕੰਨ ਦੁਆਰਾ ਹੋ ਕੇ ਇਹ ਬਚਨ ਹਿਰਦੇ ਵਿੱਚ ਪਹੁੰਚੇ। ਬੁੱਧ ਨੇ ਵਿਚਾਰ ਲਿਆ, ਹੈਰਾਨ ਹੋ ਰਹੇ ਹਨ ਵੀ ਇਹ ਚਰਜਵਾਤ ਹੈ, ਸਾਡੇ ਘਰੋਂ ਇਹ ਆਵਾਜ਼ ਆ ਰਹੀ ਹੈ, ਪਤਾ ਨਹੀਂ ਕਿਸ ਬਜ਼ੁਰਗ ਦਾ ਕਲਾਮ ਹੈ। ਜੋ ਕੁਛ ਮੈਨੂੰ ਉਹ ਪੰਡਿਤ ਕਹਿੰਦਾ ਸੀ, ਗੁਰੂ ਬਿਨਾ ਗਤ ਨਹੀਂ, ਇੱਥੇ ਵੀ ਗੁਰੂ ਦੀ ਮਹਿਮਾ ਹੀ ਗਾਈ ਜਾ ਰਹੀ ਹੈ। ਅਜੇ ਸੋਚ ਹੀ ਰਹੇ ਨਾ, ਅਗਲਾ ਸ਼ਲੋਕ ਇਸੀ ਗੱਲ ਦੀ ਫਿਰ ਇਉਂ ਪੁਸ਼ਟੀ ਕਰਦਾ।
ਪਿਆਰੇ ਗੁਰਬਿਨ ਕੋਰ ਅੰਧੇਰਾ,
ਸਤਿ ਸ਼੍ਰੀ ਅਕਾਲ।
सौ चंदा उगो है। सूरज चढ़े हजार एते चानन होंदे गुरबिन कोर आंदा। साडे हिंदुस्तान विच औरंगजेब बादशाह दी हुकूमत चक्रवर्ती राज है। किसी शख्स ने उसनू दसिया तोड़े बुजुर्गों उपर पीरान पीर गुरु नानक होए हैं, उन्हां दी बड़ी बख्शिश होई हुई है और बहुत सारे वचन बलास सुनाए। उस मौके उसने उस वक्त दे राजपूत राजे उदय सिंह जय सिंह वगैरह वगैरह होंगे जेड़े उसके छड़ी बरदार बन के खड़ते सन, क्योंकि बेंत छोटी छोटिया रियासत सन ये चक्रवर्ती बादशाह। सो उन्होंने बुला के गलबात की, पूछया अज गुरु नानक की गद्दी का जानशीन कौन है ते कित्थे है। उन्होंने दसिया कीरतपुर आनंदपुर साहब तो 5 मील का फासला उरा, उत्थे सत्तवें पातशाह यानी गुरु नानक जी का सत्तवां स्वरूप गुरु हर राय साहब महाराज जोत जगाते हैं। युक्ति उही है, जोत उही है, सिर्फ काया ही पलटी हुई है। जिमें एक बादशाह अपनी एक पोशाक ला के दूसरी पहन ले, दूसरी ला के तीसरी पहन ले, वो ला के चौथी पहन ले, इसी तरह सत्तवीं पोशाक पहनी हुई है, जोत उही। तो उसी तरह लंगर वगैरह चलते हैं, सब कुछ दुनिया का उधार हो रहा है। उन्हें राजपूत राजे कहन लगा औरंगजेब जी मैं दर्शन कराओ, मैं थोड़ा बड़ा एहसान मंद हाँ। कहन लगे गुरु बेमोहताज हुंदा है, बेपरवाह हुंदा है, बड़े पातशाह की कोई परवाह नहीं जानता, पर हाँ वह प्रेम से जरूर ही जानता, प्रेम के वसीभूत है और किसी वस्तु के अधीन नहीं। असी प्रार्थना करांगे अगर उन्होंने थोड़ा प्रेम पा गया शायद थानू दर्शन दे दें। खैर इन्हां नाल होर बहुत एहलकार तैयार किए गए, तोहफे भेटा दित्तियां गईयां। हौली हौली उन्हां समयां दे विच रस्ते अजकल मांगू छेती पहुंचण दे नहीं सन, जंगलात हुंदे, हौली हौली कई होर साधन हुंदे से होर थावीं जाण दे। कीरतपुर साहिब पहुंचे, गुरु दे दरबार विच हाजर होए, कीर्तन कथा वार्ता हो रही शिष्य सुनिया। अखीर इन्हां अर्ज की गरीब नवाज, हजूर दे दर्शन औरंगजेब चाहता है, अगर कृपा करो उन्हों भी ते दिल्ली दे संगत नूं भी हजूर दे दर्शन हो जाए। सासुक उन्हां समय में दूर पहुंचना बड़ा मुहाल हुंदा सी, सो रस्ते इहो जिहे हुंदे सन। सो यह वचन सुन के गुरु जी ने फरमान किया अज रात रहिश रखो, कल तुहानू इसका जवाब दिता जाएगा। उनकी योग थान रहायश वगैरह हो गई, हर किस्म का खान पान का इंतजाम हो गया। दूसरे दिन फिर अर्ज की गरीब नवाज हुक्म, आप जी ने फरमाया मैनू मेरे गुरु हरगोबिंद महाराज जी का ऐसा ही हुक्म है, तुसी ना उन्हों मिलना ना वो थानू मिले, इस करके मेरा ऐसा ही प्रण पूरा होएगा। हाँ फिर दूसरी गल है, औरंगजेब बादशाह कोई परमार्थक बंदा नहीं, वो तो सिर्फ गुरु घर की करामात देखना चाहता, होर कुछ नहीं चाहता। इस वास्ते इन गलों गुरु घर में पसंद नहीं किया जाता। हाँ यह गल है, अच्छा जे उसके चित विच यही कुछ है, कोई सिख तैयार होवो उसकी जबान से गुरु नानक वसेगा, जो चाहेगा हो जाएगा। आप जी का बड़ा साहबजादा राम राय हथ बन के गलच पल्ला पा के खड़ा हो गया, दो साहबजादे सन राम राय जी और हरकृष्ण जी, तो खड़ा हो गया। गरीब ने हुक्म होवे तो ये दास जावे, कहेंगे हाँ बेटा जाओ तेरी जबान से गुरु नानक वसे, जो चाहेगा हो जाएगा। पर ख्याल रखी इन्हों की भी पिछले जन्म की तपस्या की होंगी, तब का तेज होया कर, देखी किसी कारण से किसी ख्याल विच आ जाए। खैर इतिहाद कृपा की थी, तैयारी हो गई, पालकी विच बैठ के दिल्ली दे वास्ते राम राय जी ने उन्हां दे समेत तैयारी की। चलन वेले पालकी नूं चार कुहार चकदे हुंदे हन, उन्हां कहा तुसीं हट जाओ, बचन कीता जवान दे नाल पालकी बिना कुहारां तों चले। ਪਾਲਕੀ ਬਿਨਾਂ ਆਦਮੀ ਆਪਣੇ ਆਪ ਹੀ ਚੱਲ ਪਈ। ਗੁਰੂ ਜੀ ਕਹਿਣਗੇ ਹੁਣੀ ਤੇ ਇਸ ਦੌਲਤ ਨੂੰ ਖਰਚਣ ਲੱਗ ਪਿਆ ਹੈ, ਇਹ ਤਾਂ ਕੋਈ ਲੋੜ ਨਹੀਂ ਸੀ। ਮਾਰਜ ਕੀਤੀ ਸੱਚੇ ਪਾਤਸ਼ਾਹ ਮੈਂ ਪਰਖਦਾ ਕਿ ਮੇਰੀ ਜ਼ਬਾਨ ਤੇ ਗੁਰੂ ਨਾਨਕ ਜੀ ਆਵਸਿਆ। ਕਹਿੰਦੇ ਫਿਕਰ ਨਾ ਕਰ, ਜੋ ਚਾਹੇਗਾ ਹੋ ਜਾਏਗਾ। ਪੈਰ ਉੱਥੋਂ ਆ ਗਏ, ਜਿਸ ਦਿਨ ਆਏ ਸਾਰੀ ਦਿੱਲੀ ਵਿੱਚ ਬਿਨਾਂ ਪਹਾੜਾਂ ਤੋਂ ਪਾਲਕੀ ਫਿਰੀ, ਸਾਰੇ ਗਲੀ ਕੁੱਚਿਆਂ ਵਿੱਚ ਫਿਰੀ। ਯੋਗ ਥਾਂ ਰਹਿਸ਼ ਹੋ ਗਈ। 350 ਵੱਡੀ ਵੱਡੀ ਕਰਾਮਾਤ ਦਿਖਾਈ, ਕਰਾਮਾਤ ਦਿਖਾਉਂਦੇ ਤੇ ਕਾਜ਼ੀ ਮੁੱਲਾ ਉਹਦੇ ਦਿਲ ਤੋਂ ਕਿਸੇ ਨਾ ਕਿਸੇ ਤਰੀਕੇ ਸੇ ਨਾਟਕ ਚੇਟ ਆਦਿਕ ਦੱਸ ਕੇ ਉਹ ਅਸਰ ਲਾਉਂਦੇ। ਐਸਾ ਨਾ ਹੋਵੇ ਬਾਦਸ਼ਾਹ ਗੁਰੂ ਕਾ ਸਿੱਖ ਬਣ ਜਾ, ਆਪਣੇ ਮਤਮਤਾਂਤਰਾਂ ਦੀ ਖਿੱਚ ਐਸੀ ਹੀ ਹੁੰਦੀ। ਅਖੀਰ ਇਹਨਾਂ ਸੋਚਿਆ ਵੀ ਜੇਕਰ ਆਪਣੇ ਇੱਕ ਦੀ ਬੇਅਦਬੀ ਕਰ ਦੇਵੇ ਤਾਂ ਇਹਦੀ ਕਰਾਮਤ ਨਸ਼ਟ ਹੋ ਜਾਏ। ਇੱਕ ਦਿਨ ਜਦੋਂ ਬਾਦਸ਼ਾਹ ਦੇ ਦਰਬਾਰ ਵਿੱਚ ਆਏ, ਉਹਨਾਂ ਨੇ ਸੱਜੇ ਪਾਸੇ ਚੌਂਕੀ ਹੁੰਦੀ ਸੀ, ਬਜ਼ੁਰਗਾਂ ਦਾ ਸਥਾਨ ਸੱਜੇ ਪਾਸੇ ਹੁੰਦਾ, ਚੰਦਨੀ ਚੌਕੀ ਉੱਪਰ ਬਹੁਤ ਅੱਛੀ ਵਿਛਾਈ ਕੀਤੀ ਹੁੰਦੀ ਤੇ ਉਹਦੇ ਹੇਠਾਂ ਬਾਣੀ ਦੇ ਪੱਤਰੇ ਰੱਖੇ। ਰਾਮ ਰਾਏ ਜੀ ਆ ਕੇ ਖੜ ਗਏ, ਕਹਿੰਦੇ ਬਾਦਸ਼ਾਹ ਇੱਥੇ ਤੱਕ ਪਹੁੰਚ ਗਏ, ਅਫਸੋਸ ਹੈ ਤੇਰੇ। ਉਹ ਹੇਠੋਂ ਪੱਤਰੇ ਚੱਕ ਕੇ ਸਿਰ ਤੇ ਰੱਖੇ ਤੇ ਇਉਂ ਅਦਬ ਕੀਤੀ। ਇਸੀ ਤਰ੍ਹਾਂ ਹੁਣ ਗੁਰਬਾਣੀ ਦੇ ਵਿਚਾਰਾਂ ਤੇ ਬਹਿਸ ਚੱਲ। ਇੱਕ ਦਿਨ ਬਾਦਸ਼ਾਹ ਪੁੱਛਣ ਲੱਗਿਆ, ਗੁਰੂ ਪੁੱਤਰ ਜੀਓ, ਜੋ ਗੁਰੂ ਨਾਨਕ ਜੀ ਨੇ ਲਿਖਿਆ, ਜੇ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇਹਤੇ ਚਾਨਣ ਹੁੰਦੇ ਆ ਗੁਰਬਿਨ ਕੋਲੋਂ ਦਾ, ਉਹ ਚਾਨਣਾ ਕਿਹਾ ਜਾਏ? ਜੀ ਤੋਂ ਬਿਨਾਂ ਕਹਿੰਦੇ ਨੇ ਕੋਲ ਅੰਧੇਰਾ ਹੀ ਰਹਿੰਦਾ, ਭਾਵੇਂ ਹਜ਼ਾਰ ਸੂਰਜ ਸੌ ਚੰਦਰਮਾ ਇਸ ਇੱਕ ਲੱਖ ਆਸਮਾਨ ਵਿੱਚ ਚੜ ਜਾਏ। ਸੋ ਇਹ ਬਚਨ ਸੁਣ ਕੇ ਬਾਬਾ ਰਾਮ ਰਾਏ ਜੀ ਕਹਿਣਗੇ, ਬਾਦਸ਼ਾਹ ਤੂੰ ਸੰਸਾਰੀ ਬੰਦਾ, ਤੂੰ ਕਰਾਮਾਤ ਜਿਸ ਨੂੰ ਮਾਇਆ ਵਿੱਚ ਗਿਣਿਆ ਜਾਂਦਾ ਉਹ ਦੇਖਣਾ ਚਾਹੁੰਦਾ, ਬਹੁਤ ਦੇਖ ਚੁੱਕੇ। ਇਹ ਜਿਹੜਾ ਬਚਨ ਹੈ ਇਹ ਤਾਂ ਪਰਮਾਰਥਕ ਬੰਦਿਆਂ ਵਾਸਤੇ ਹੈ। ਇਨਸਾਨ ਦੇ ਅੰਦਰ ਇੱਕ ਇਹੋ ਜਿਹਾ ਅੰਧੇਰਾ ਹੈ ਜਿਸ ਨੂੰ ਕਿਹਾ ਅੰਧਕਾਰ ਸੁਕਬੂਨੋ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ ਹੈ। ਉਸ ਅੰਧੇਰੇ ਦੇ ਭਾਵੇਂ ਗਰੀਬ ਹੈ ਭਾਵੇਂ ਬਾਦਸ਼ਾਹ, ਦੋਵੇਂ ਦੁਖੀ ਦੋਵੇਂ ਠੇਡੇ ਖਾਂਦੇ। ਜਿੰਨੀ ਦੇਰ ਤੱਕ ਅੰਧੇਰਾ ਦੂਰ ਨਹੀਂ ਹੁੰਦਾ ਸੁੱਖ ਦੀ ਨੀਂਦ ਨਹੀਂ ਸੌਂ, ਯਾਨੀ ਸੁੱਖ ਨਹੀਂ ਹੁੰਦਾ ਹੈ, ਉਹ ਅੰਧੇਰਾ ਅਗਿਆਨ ਦਾ ਹੈ। ਉਸ ਅੰਧੇਰੇ ਨੂੰ ਗੁਰੂ ਗਿਆਨ ਦੀ ਰੋਸ਼ਨੀ ਤੋਂ ਬਿਨਾਂ ਕੋਈ ਵੀ ਦੂਰ ਨਹੀਂ ਕਰ ਸਕਦਾ, ਭਾਵੇਂ ਹਜ਼ਾਰ ਸੂਰਜ ਔਰ ਸੈਂਕੜੇ ਚੰਦਰਮਾ ਇੱਕ ਲਖ ਆਸਮਾਨ ਵਿੱਚ ਚੜ ਜਾਣ। ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰ
ਗੁਰਬਿਨ ਕੋਰ
ਬਚਨ ਵੀ ਬਾਬਾ ਜੀ ਨੇ ਅੱਛੀ ਤਰ੍ਹਾਂ ਸਮਝ ਲਿਆ, ਕਿਉਂਕਿ ਉਹਨਾਂ ਦੀ ਲਗਨ ਗੁਰੂ ਮਿਲਾਪ ਵਾਸਤੇ ਸੀ। ਇਸ ਵਿਸ਼ੇ ਤੇ ਜਿਹੜੇ ਬਚਨ ਆਉਂਦੇ ਹਨ ਉਹਨਾਂ ਨੂੰ ਅੱਛੀ ਤਰ੍ਹਾਂ ਸਮਝ ਆਈ ਜਾਂਦੇ ਹਨ। ਬੈਠ ਕੇ ਕੰਨਾਂ ਦੇ ਡੂਨਿਆਂ ਦੁਆਰਾ ਇਸ ਬਾਣੀ ਰੂਪੀ ਅੰਮ੍ਰਿਤ ਨੂੰ ਪੀਣਾ ਸ਼ੁਰੂ ਕਰ ਦਿੱਤਾ। ਪਾਠ ਹੋ ਰਿਹਾ ਹੈ, ਹੌਲੀ ਹੌਲੀ ਅੱਗੇ ਬਚਨ ਆਉਂਦਾ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ, ਕਰ ਪ੍ਰਗਟ ਆਖ ਸੁਣਾਇਆ, ਸਤਿਗੁਰੂ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਗੁੱਤ ਮੇ ਵਿਚਾਰ ਹੈ, ਜਿਨ ਸੱਚੇ ਸਿੰਘ ਚਿਤ ਲਾਇਆ, ਜਗ ਜੀਵਨ ਦਾ ਤਪ ਹੈ। ਹਾਂ, ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਹੀ ਹਾਜ਼ਰ ਨਾਜ਼ਰ ਹੈ, ਬਲਕਿ ਇੰਨਾ ਨੇੜੇ ਹੱਥਾਂ ਪੈਰਾਂ ਨਾਲੋਂ ਵੀ ਨੇੜੇ, ਕਹਿ ਰਵਿਦਾਸ ਹੱਥ ਪਏ ਨੇੜੇ, ਸਹਿਜੇ ਹੋਏ ਸੁਖ, ਕਿਤਨਾ ਨਜ਼ਦੀਕ ਤਰ ਹੈ, ਪਰ ਉਸਦਾ ਦੀਦਾਰ ਨਹੀਂ ਹੁੰਦਾ ਕਿਸੇ ਨੂੰ, ਨਾ ਉਸਦੀ ਪ੍ਰਾਪਤੀ ਹੁੰਦੀ ਹੈ। ਉਸਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਹੁੰਦੀ ਨਹੀਂ, ਬਿਨ ਸਤਿਗੁਰੂ ਕਿਨੇ ਨਾ ਪਾਇਓ, ਉਸਨੂੰ ਗੁਰੂ ਕਿਰਪਾ ਤੋਂ ਬਿਨਾਂ ਕਿਸੇ ਨੇ ਪ੍ਰਾਪਤ ਨਹੀਂ ਕੀਤਾ। ਕਿਉਂ? ਸਤਿਗੁਰੂ ਵਿੱਚ ਆਪ ਰੱਖਿਓ, ਗੁਰੂ ਨੇ ਉਸਨੂੰ ਸਹੀ ਕੀਤਾ, ਉਹਨੂੰ ਪ੍ਰਗਟ ਹੈ, ਕਰ ਪ੍ਰਗਟ ਆਖ ਸੁਣਾਇਆ, ਅਧਿਕਾਰੀ ਜਨਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਹੋਇਆ। ਇਹ ਬਚਨ ਵੀ ਅੱਛੀ ਤਰ੍ਹਾਂ ਸਮਝ ਆ ਗਿਆ, ਹੈਰਾਨ ਹੋ ਰਹੇ ਹਨ। ਔਰ ਉਹ ਵਾਰ ਵਾਰ ਖਿਆਲ ਆਉਂਦਾ ਹੈ, ਕਹਿੰਦਾ ਸੀ ਪੰਡਿਤ ਬ੍ਰਹਮਚਾਰੀ ਵੀ ਗੁਰੂ ਬਿਨਾਂ ਗਤ ਨਹੀਂ, ਇਹੋ ਜਿਹੀ ਬਚਨ ਆ ਰਹੇ ਹਨ। ਇਸੀ ਤਰ੍ਹਾਂ ਹੌਲੀ ਹੌਲੀ ਇਸ ਵਿਸ਼ੇ ਦੇ ਜਿਹੜੇ ਬਚਨ ਆਉਂਦੇ ਹਨ ਆਪ ਨੂੰ ਅੱਛੀ ਤਰ੍ਹਾਂ ਸਮਝ ਆਉਂਦੇ ਨੇ, ਕਿਉਂਕਿ ਉਹਨਾਂ ਦੀ ਲਗਨ ਹੀ ਇਸ ਗੁਰੂ ਮਿਲਾਪ ਵਾਸਤੇ ਹੈ। ਅੱਗੇ ਬਾਰਵਾਂ ਸਲੋਕ ਆ ਜਾਂਦਾ, ਜਿੱਥੇ ਫਿਰ ਜ਼ੋਰਦਾਰ ਪੁਸ਼ਟੀ ਯੂੰ ਕੀਤੀ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਵਿਸ਼ਿਖ ਜੀ ਕਹਿੰਦੇ, ਹੇ ਰਾਮ ਜੀ, ਤਮਾਮ ਪੁੱਤਰੋ ਕੋ ਦੇਣੇ ਵਾਲਾ ਇਹ ਮਨ ਹੈ, ਜਿਤਨੀ ਦੇਰ ਤੱਕ ਇਸ ਮਨ ਕੋ ਜੈ ਨਹੀਂ ਕਰਤਾ, ਪਰਮ ਪਦੀ ਕੀ ਪ੍ਰਾਪਤੀ ਹੋ ਨਹੀਂ ਸਕਦੀ। ਸਾਰੇ ਦੁੱਖਾਂ ਦਾ ਮੂਲ ਸਾਸੰਗ ਮਨ ਹੈ, ਮਨ ਕੀ ਹੈ ਸੰਕਲਪ ਵਿਖਣ, ਸੋ ਸਾਰੀ ਦੁਨੀਆ ਇਸਨੇ ਦੁਖੀ ਕਰ ਛੱਡੀ ਹੋਈ। ਮਨ ਹੀ ਫਾਹੇ ਝਾੜਦਾ, ਮਨ ਹੀ ਜੇਲ੍ਹਾਂ ਵਿੱਚ ਸਟਾਉਂਦਾ, ਮਨ ਹੀ ਬਹੁਤ ਕੁਛ ਕਰਾਉਂਦਾ ਰਗੜੇ ਝਗੜੇ। ਜਿਹੜਾ ਮਨ ਵਿਗੜਿਆ ਹੋਇਆ ਹੈ ਇਹ ਜੀਵ ਦੀ ਦੁਰਦਿਸ਼ਾ ਕਰਵਾਉਂਦਾ ਹੈ। ਜਦੋਂ ਮਨ ਸਿਮਰ ਜਾਵੇ ਇਸਨੂੰ ਹਿਤੂ ਮਿੱਤਰ ਵਾਂਗੂ ਸੁੱਖ ਦਿੰਦਾ। ਤਾਂ ਤੇ ਕਹਿੰਦੇ ਹਨ ਇਹ ਮਨ ਕਿਵੇਂ ਕਾਬੂ ਆਵੇ, ਗੁਰੂ ਗਿਆਨ ਤੋਂ ਬਿਨਾਂ ਇਹ ਮਨ ਕਾਬੂ ਨਹੀਂ। ਜਿਵੇਂ ਹਾਥੀ ਦੇ ਸਿਰ ਤੇ ਭਾਵ ਤੋਂ ਬੈਠਾ ਹੁੰਦਾ, ਹੱਥ ਵਿੱਚ ਕੁੰਡਾ ਨਹੀਂ, ਤਾਂ ਹਾਥੀ ਕਾਬੂ ਵਿੱਚ ਰਹਿੰਦਾ ਹੈ। ਇਸੀ ਤਰ੍ਹਾਂ ਮਨ ਰੂਪੀ ਹਾਥੀ ਨੂੰ ਕਾਬੂ ਕਰਨ ਵਾਲਾ ਗੁਰੂ ਗਿਆਨ ਰੂਪੀ ਕੁੰਡਾ ਹੈ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ। ਪਹਿਲੇ ਸਮੇਂ ਦੇ ਵਿੱਚ ਕਈ ਪੰਛੀਆਂ ਦੇ ਸ਼ਿਕਾਰੀ ਹੁੰਦੇ, ਉਹ ਬਾਜ਼ ਰੱਖਿਆ ਕਰਦੇ, ਬਾਜ਼ ਨੂੰ ਛੱਡ ਦੇਣਾ, ਬਾਜ਼ ਨੇ ਝਪੱਟਾ ਮਾਰ ਕੇ ਪੰਛੀ ਨੂੰ ਆਪਣੇ ਪੰਜਿਆਂ ਵਿੱਚ ਫੜ ਲਿਆਉਣਾ, ਇਹ ਤਰੀਕਾ ਸੀ ਉਹਨਾਂ ਦਾ। ਇਸੀ ਤਰ੍ਹਾਂ ਮਨ ਪੰਛੀ ਤਬ ਲਗ ਉੜੇ ਜਬ ਲਗ ਵਿਸ਼ੇ ਵਾਸ਼ਨਾ ਮਾਹੇ, ਗਿਆਨ ਬਾਜ਼ ਕੀ ਝਪਟ ਮੇਂ ਜਬ ਲਗ ਆਇਓ ਨਾਹੀਂ। ਮਨ ਦੀਆਂ ਉਡਾਰੀਆਂ ਇਤਨੀ ਦੇਰ ਤੱਕ ਹਨ ਜਿੰਨੀ ਦੇਰ ਤੱਕ ਬ੍ਰਹਮ ਗਿਆਨ ਰੂਪੀ ਬਾਜ਼ ਨੇ ਝਪੱਟਾ ਮਾਰ ਕੇ ਇਸ ਨੂੰ ਆਪਣੇ ਕਾਬੂ ਨਹੀਂ ਕਰ ਲਿਆ। ਸੋ ਜਦੋਂ ਮਨ ਨੂੰ ਗਿਆਨ ਕਾਬੂ ਕਰ ਲੈਂਦਾ ਹੈ, ਮਨ ਦੀਆਂ ਉਡਾਰੀਆਂ ਖਤਮ ਹੋ ਜਾਂਦੀਆਂ ਹਨ, ਦੁੱਖ ਮਿਟ ਜਾਂਦੇ ਹਨ। ਪਰ ਉਹ ਗਿਆਨ ਮਿਲਦਾ ਕਿੱਥੋਂ ਹੈ? ਉਹ ਗੁਰਬਿਨ ਗਿਆਨ ਨਾ ਹੋਏ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰਬਿਨ ਗਿਆਨ ਨਾ ਹੋਏ। ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਗੁਰਬਿਨ ਗਿਆਨ ਨਾ ਹੋਏ, ਕਿਤਾਬਾਂ ਪੜ੍ਹ ਕੇ ਮੈਂ ਗਿਆਨ ਪ੍ਰਾਪਤ ਕਰ ਲਵਾਂਗਾ। ਪ੍ਰਸ਼ਾਸਨ ਕਿਤਾਬੀ ਗਿਆਨ ਇਉਂ ਨਕਾਰਾ ਮੰਨੇ ਜਿਵੇਂ ਕਾਗਜ਼ ਦੇ ਉੱਪਰ ਸੂਰਜ ਹੋਵੇ, ਉਹ ਹਨੇਰੇ ਵਿੱਚ ਕਦੇ ਰੋਸ਼ਨੀ ਨਹੀਂ ਕਰ ਸਕਦਾ। ਕਾਗਜ਼ ਦੇ ਉੱਪਰ ਸੂਰਜ ਦੀ ਮੂਰਤੀ ਪਾਈ ਹੋਵੇ, ਉਹਨੂੰ ਹਨੇਰੇ ਕਰ ਦੋ ਵੀ ਚਾਨਣਾ ਹੋ ਜਾਏ, ਨਹੀਂ ਕਰ ਸਕਦਾ। ਇਸੀ ਤਰ੍ਹਾਂ ਗੁਰੂ ਬਿਨਾਂ ਗਿਆਨ ਨਹੀਂ ਹੁੰਦਾ। ਇਤਿਹਾਸ ਇਹ ਵਚਨ ਵੀ ਬਾਬਾ ਜੀ ਨੇ ਅੱਛੀ ਤਰ੍ਹਾਂ ਸਮਝ ਲਏ, ਸਮਝ ਰਹੇ ਹਨ, ਔਰ ਹੈਰਾਨੀ ਦੀ ਹੱਦ ਨਹੀਂ ਉਹਨਾਂ ਦੀ। ਧਿਆਨ ਦੇ ਕੇ ਸੁਣੀ ਜਾਂਦੇ ਹਨ, ਟਿਕਟਕਾ ਦਾ ਵੇਲਾ ਹੈ। ਸੋ ਬਾਣੀ ਨਿਖਰਮੀ ਕੰਨ ਵਿੱਚ ਪੈਂਦੀ ਹੈ, ਸੁਖੈਨ ਤੇ ਸੁਖੈਨ ਹੈ, ਸਮਝ ਆਈ ਜਾ ਰਹੀ ਹੈ। ਅੱਗੇ ਜਾ ਕੇ ਇੱਕ ਇਹੋ ਜਿਹਾ ਵਚਨ ਆਉਂਦਾ ਹੈ ਜਿਸ ਤੇ ਗੁਰੂ ਦੀ ਕਿਰਪਾ ਖਾਸ ਹੋ ਜਾਵੇ, ਉਸਦੇ ਮਨੋਂ ਸਾਰੀਆਂ ਬੁਰਾਈਆਂ ਦੂਰ ਹੋ ਕੇ ਸੋ ਉਸਦੀ ਅਵਸਥਾ ਬਹੁਤ ਹੀ ਉੱਚੀ ਹੋ ਜਾਂਦੀ। ਇਉਂ ਫਰਮਾਉਂਦੇ ਹਨ, ਵਿੱਚੋਂ ਹਰ ਕੱਢੀਆਂ Thank you. ਸਾਰਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵੱਡੀਆਂ ਆਈਆਂ ਸ਼ੌ ਮੇਲੇ ਤਾਂ ਨਦਰੀਆਂ ਆਈਆਂ ਜਾਂ ਸਪਾਣਾ ਤਾਂ ਮਨ ਵਸਾਈਆਂ ਪਰ ਹੁਕਮ ਮਸਤਕ ਹੱਥ ਤਰ ਵਿੱਚੋਂ ਮਾਰ ਕੱਢੀਆਂ ਬੁਰੀਆਂ ਆਈਆਂ ਸ਼ੌ ਤੁੱਠੇ ਨੌ ਨਿਦ ਪਾਈਆਂ ਹਾਂ ਬੁਰੀਆਂ ਆਈਆਂ ਸਾਥ ਇੱਕ ਇੱਕ ਬੁਰਿਆਈ ਇਨਸਾਨ ਨੂੰ ਜਹਨਮ ਵਿੱਚ ਲੈ ਜਾਂਦੀ ਜਿਸ ਵਿੱਚ ਸਾਰੀਆਂ ਹੀ ਹੋਣ ਉਹਦਾ ਤਾਂ ਕਹਿਣਾ ਕੀ ਹੈ ਜ਼ਿੰਦਗੀ ਨਰਕ ਹੋਣ ਵਿੱਚ ਸੰਸਾ ਹੀ ਕੀ ਹੁੰਦਾ ਦੇਖੋ ਬੁਰਾਈਆਂ ਦੀ ਬਾਬਤ ਸ਼ਰਾਬ ਸ਼ਰਾਬ ਪੀਤੀ ਜਾਦਵਾਂ ਨੇ ਕਹਿੰਦੇ 56 ਕਰੋੜ ਜਾਦਵ ਆਪਸ ਵਿੱਚ ਹੀ ਲੜਕੇ ਸ਼ਰਾਬ ਪੀ ਕੇ ਮਰ ਗਏ ਕਿਉਂਕਿ ਇਹ ਤੋਂ ਸਾਰੇ ਐਬ ਸ਼ੁਰੂ ਹੁੰਦੇ ਹਨ ਸ਼ਰਾਬ ਫਿਰ ਜੂਆ ਖੇਲਿਆ ਪਾਂਡਵਾਂ ਨੇ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਯੁਧਿਸ਼ਠਿਰ ਸੀ ਜੂਆ ਖੇਲਿਆ ਉਸਨੇ ਜੂਆ ਖੇਲ ਕੇ ਸਾਰਾ ਹੀ ਰਾਜ ਭਾਗ ਹਾਰ ਗਿਆ ਕਿਤਨੇ ਸਾਲ ਦਾ ਬਨਵਾਸ ਕੱਟਿਆ ਦਰਬ ਦਰਬਦਾ ਫਿਰਦਾ ਰਿਹਾ ਰਾਜੇ ਨਲ ਨੇ ਜੂਆ ਖੇਡਿਆ ਉਹਦੀ ਕਿਹੋ ਜਿਹੀ ਹਾਲਤ ਦੇਖੀ ਇਸੀ ਤਰ੍ਹਾਂ ਇਹ ਜੂਆ ਫਿਰ ਰਾਵਣ ਤ੍ਰੇਤੇ ਯੁੱਗ ਦੇ ਵਿੱਚ ਬੜਾ ਪ੍ਰਤਾਪ ਵਾਲਾ ਰਾਜਾ ਸੀ ਉਹਦਾ ਸ਼ਾਨੀ ਉਸ ਮੌਕੇ ਕੋਈ ਨਹੀਂ ਸੀ ਪਰ ਜਿਸ ਵਕਤ ਉਸਨੇ ਸੀਤਾ ਨੂੰ ਚੁਰਾ ਲਿਆ ਨਤੀਜਾ ਕੀ ਹੋਇਆ 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਮਾਰ ਸੋਨੇ ਦੀ ਲੰਕਾ ਵਿਸ਼ਕਰਮਾ ਦੀ ਬਣਾਈ ਹੋਈ 360 ਕੋਹ ਦੇ ਵਿੱਚ ਸਮੁੰਦਰ ਦੇ ਵਿੱਚ ਕੋਈ ਦੁਸ਼ਮਣ ਚੜਾਈ ਕਰਕੇ ਨਾ ਆ ਜਾਇਆ ਬੜੇ ਬੜੇ ਦੇਵਤਾ ਇਸ ਦੇ ਕਾਬੂ ਹੋਰ ਕੀ ਕਹਿਣਾ ਮੌਤ ਨੂੰ ਵੀ ਕਾਲ ਨੂੰ ਵੀ ਇਸਨੇ ਪਾਵੇ ਨਾਲ ਬੰਨਿਆ ਹੋਇਆ ਸੀ ਪਰ ਇਹ ਗਲਤੀ ਦਾ ਇਹ ਹੋਇਆ ਉਹਦੀ ਦੁਰਦਸ਼ਾ ਹੋਈ ਅੱਜ ਤੱਕ ਉਸਨੂੰ ਮੂਰਖ ਰਾਵਣ ਕਿਆ ਲੈ ਗਿਆ ਇਹ ਬਚਨਾਂ ਦੁਆਰਾ ਉਸਨੂੰ ਯਾਦ ਕਰਦੇ ਹਨ ਹਾਲਾਂਕਿ ਵੇਦਾਂ ਦਾ ਟੀਕਾਕਾਰ ਸੀ ਸੋ ਇਸ ਕਰਕੇ ਇਹ ਬੁਰਾਈਆਂ ਕੱਲੀ ਕੱਲੀ ਬੁਰਿਆਈ ਇੱਕ ਇੱਕ ਇਨਸਾਨ ਦੀ ਕਿਹੋ ਜਿਹੀ ਦੁਰਦਸ਼ਾ ਕਰਵਾਉਂਦੀ ਹੈ ਜਿਸ ਦੇ ਵਿੱਚ ਸਾਰੀਆਂ ਹੀ ਹੋਣ ਉਹਦੀ ਜ਼ਿੰਦਗੀ ਨਰਕ ਹੋਣ ਵਿੱਚ ਕੀ ਸੰਸਾਰ ਅਤੇ ਇੱਥੇ ਹੀ ਉਹ ਨਰਕ ਵਿੱਚ ਹੁੰਦਾ ਗਾਹਾਂ ਤਾਂ ਉਹਦਾ ਫਿਰ ਨਰਕ ਭੁਗਤਣਾ ਹੀ ਹੈ ਜਿਹਦੇ ਵਿੱਚੋਂ ਸਾਰੀਆਂ ਨਿਕਲ ਜਾਣ ਉਹ ਆਦਮੀ ਨਹੀਂ ਉਹ ਦੇਵਤਾ ਬਣ ਜਾਂਦਾ ਹੈ ਜਿਸ 'ਤੇ ਗੁਰੂ ਦੀ ਕਿਰਪਾ ਖਾਸ ਹੋ ਜਾਏ ਉਹਦੇ ਅੰਦਰੋਂ ਸਾਰੀਆਂ ਬੁਰਾਈਆਂ ਦੂਰ ਹੋ ਜਾਣੇ ਭਾਵੇਂ ਬੁਰਾਈਆਂ ਤੋਂ ਹੱਥ ਨਾਲ ਬਚਣਾ ਵੀ ਬਹੁਤ ਅੱਛਾ ਹੈ ਇਹ ਜਿਹੜੇ ਪਿੱਛੇ ਦੱਸਿਆ ਇਹਨਾਂ ਗੱਲਾਂ ਹੱਥ ਨਾਲ ਵੀ ਬਚੇ ਆਦਮੀ ਬਹੁਤਾ ਚੰਗਾ ਹੈ ਪਰ ਜਿਸਦਾ ਮਨ ਹੀ ਨਾ ਚਾਹੇ ਇਹਨਾਂ ਗੱਲਾਂ ਨੂੰ ਕਿਤਨੀ ਉੱਚ ਅਵਸਥਾ ਸੋ ਜਿਸ 'ਤੇ ਗੁਰੂ ਦੀ ਕਿਰਪਾ ਖਾਸ ਹੋ ਜਾਏ ਉਸਦੇ ਮਨ ਦੇ ਅੰਦਰੋਂ ਇਹ ਸਾਰੀਆਂ ਬੁਰਾਈਆਂ ਨਿਕਲ ਜਾਂਦੀਆਂ ਬਚਨ ਜਦੋਂ ਬਾਬਾ ਜੀ ਦੇ ਕੰਨਾਂ ਵਿੱਚ ਪਏ ਉਹਨਾਂ ਨੇ ਅੱਛੀ ਤਰ੍ਹਾਂ ਸਮਝ ਲਿਆ ਅਖੀਰ ਇਹ ਫਟਾਲਾ ਹੋ ਗਿਆ। ਹੌਲੀ ਹੌਲੀ ਕੋਟੇ ਤੋਂ ਹੇਠਾਂ ਉਤਰਿਆ ਹੈ। ਉਹਲੇ ਖੜ ਕੇ ਸੁਣਦੇ ਰਹੇ, ਕਿਉਂ ਸਾਹਮਣੇ ਜੇ ਹੋਏ ਐਸਾ ਨਾ ਹੋਵੇ ਇਹ ਲੜਕੀ ਸੰਕੋਚ ਕਰ ਜਾਵੇ ਜੋ ਕੁਛ ਪੜ ਰਹੀ ਹੈ। ਜਿਸ ਵਕਤ ਦਿਨ ਚੜ ਗਿਆ, ਮੂੰਹ ਨੂੰ ਮੂੰਹ ਦਿਸਣ ਲੱਗ ਪਿਆ, ਦੁੱਧ ਵੀ ਰਿੜਕਿਆ ਗਿਆ, ਆਸਾ ਜੀ ਦੀ ਵਾਰ ਦਾ ਸਾਰਾ ਪਾਠ ਹੋ ਗਿਆ। ਹੁਣ ਆਪ ਜੀ ਨੇ ਸਾਹਮਣੇ ਦਿਖਾਈ ਦਿੱਤੀ, ਪੁੱਛਣਗੇ ਬੇਟਾ ਸਵੇਰ ਦਾ ਹੈ, ਤੂੰ ਕਿਸ ਬਜ਼ੁਰਗ ਦਾ ਕਲਾਮ ਪੜ੍ਹਦੀ ਸੀ? ਬੀਬੀ ਅਮਰ ਉਹਨਾਂ ਨੇ ਸੰਕੋਚ ਕੀਤਾ, ਕਹਿਣ ਲੱਗੀ ਪਿਤਾ ਜੀ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੈ। ਇਹ ਸੁਣ ਕੇ ਕਹਿਣ ਲੱਗੇ ਗੁਰੂ ਨਾਨਕ ਕਿੱਥੇ ਬੇਟਾ? ਬੀਬੀ ਕਹਿਣ ਲੱਗੀ ਗੁਰੂ ਨਾਨਕ ਸੱਚੇ ਪਾਤਸ਼ਾਹ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ। ਇਸ ਸਮੇਂ ਦਾ ਸੌਖਾ ਰਸਤਾ ਜੀਵਾਂ ਦੀ ਕਲਿਆਣ ਦਾ ਗੁਰਸਿੱਖੀ ਭਗਤੀ ਮਾਰਗ, ਜਿਸ ਦੇ ਮੁੱਖ ਅਸੂਲ ਨਾਮ ਦਾ ਨਿਸ਼ਾਨ ਹੈ। ਇਹ ਦ੍ਰਿੜ ਕਰਵਾ ਕੇ ਆਪ ਜੀ ਆਪਣੀ ਜਗ੍ਹਾ ਮੇਰੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਨੂੰ ਸਥਾਪਨ ਕਰਕੇ ਉਸ ਚੋਲੇ ਨੂੰ ਅੰਤਰ ਧਿਆਨ ਕਰ ਗਏ। ਇਹਨੇ ਦੂਸਰਾ ਗੁਰੂ ਨਾਨਕ ਅੱਜ ਖਰੂਰ ਜੋਤ ਜਗਾਉਂਦਾ। ਜਦੋਂ ਇਸ ਗੱਲ ਦਾ ਪਤਾ ਲੱਗਿਆ, ਜਿਵੇਂ ਕੰਗਾਲ ਨੂੰ ਨਿਧੀ ਮਿਲਿਆ ਖੁਸ਼ੀ ਹੁੰਦੀ, ਕਿਤਨੀ ਖੁਸ਼ੀ, ਉਹ ਕੁਛ ਦੇਰ ਵਾਸਤੇ ਵਿਸਮਾਰ ਦੀ ਹਾਲਤ ਵਿੱਚ ਆ ਗਿਆ। ਤਾਂ ਫਿਰ ਸ਼ੁਕਰ ਕੀਤਾ ਵੀ ਮੈਂ ਕਿਤਨੀ ਦੇਰ ਦਾ ਭਟਕਦਾ ਸੀ ਗੁਰੂ ਮਿਲਾਪ ਵਾਸਤੇ, ਪਰ ਅੱਜ ਮੈਨੂੰ ਗੁਰੂ ਦਾ ਪਤਾ ਲੱਗਿਆ। ਤੋ ਇਉਂ ਸ਼ੁਕਰ ਕੀਤਾ ਵੀ ਜਿਤਨੇ ਮੈਂ ਤੀਰਥ ਯਾਤਰਾ ਆਦਿ ਕੀਤੇ, ਉਹ ਸ੍ਰਿਸ਼ਟਾਚਾਰ ਕੀਤਾ, ਕੁਛ ਪੁਨਦਾਨ ਆਦਿ ਕੀਤੇ, ਉਹਨਾਂ ਦਾ ਅੱਜ ਮੈਨੂੰ ਗੁਰੂ ਦਾ ਪਤਾ ਲੱਗਾ। ਖੈਰ ਇਹ ਬਚਨ ਸੁਣ ਕੇ ਕਹਿਣ ਲੱਗੇ ਬੇਟਾ, ਮੈਨੂੰ ਇੱਕ ਇੱਕ ਦਿਨ ਗੁਰੂ ਮਿਲਾਪ ਵਾਸਤੇ ਸੌ ਸੌ ਵਰ੍ਹੇ ਵਰਗਾ ਗੁਜ਼ਰਦਾ ਹੈ, ਮੈਨੂੰ ਗੁਰੂ ਚਰਨੀ ਛਿੱਟੇ, ਮੈਂ ਤੇਰਾ ਬੜਾ ਅਹਿਸਾਨ ਮੰਦ ਹੋਵਾਂ। ਇਹ ਵਚਨ ਸੁਣ ਕੇ ਬੀਬੀ ਅਮਰੋ ਕਹਿਣ ਲੱਗੀ, ਪਿਤਾ ਜੀ ਖਿਮਾ ਕਰਨਾ, ਮੈਂ ਆਪਣੇ ਪਿਤਾ ਜੀ ਨੂੰ ਦੁਨਿਆਵੀ ਪਿਤਾ ਵਾਂਗੂ ਨਹੀਂ ਮੰਨਦੀ ਨਿਰਾਪੁਰਾ, ਉਹਨਾਂ ਨੂੰ ਗੁਰੂ ਪਰਮੇਸ਼ਰ ਵੀ ਮੰਨਦੀ ਹਾਂ। ਗੁਰੂ ਦਾ ਹੁਕਮ ਸਿੱਖਦੇ ਵਾਸਤੇ ਖੁਦਾਈ ਹੁਕਮ ਹੁੰਦਾ, ਰੱਬੀ ਹੁਕਮ ਹੁੰਦਾ, ਮੈਨੂੰ ਮੇਰੇ ਗੁਰੂ ਪਿਤਾ ਦਾ ਹੁਕਮ ਹੈ ਬੇਟਾ, ਜਿੰਨੀ ਦੇਰ ਤੱਕ ਤੈਨੂੰ ਨਾ ਬੁਲਾਇਆ ਜਾਵੇ ਆਪਣੇ ਆਪ ਤਾਂ ਖਡੂਰ ਨਹੀਂ ਆਉਣਾ ਹੋਵੇਗਾ, ਇਸ ਕਰਕੇ ਮੈਂ ਖਡੂਰ ਨਹੀਂ ਜਾ ਸਕਦਾ। ਇਹ ਵਚਨ ਸੁਣ ਕੇ ਫਿਰ ਬਾਬਾ ਜੀ ਕਹਿਣ ਲੱਗੇ, ਬੇਟਾ ਦੁਨਿਆਵੀ ਰਿਸ਼ਤੇ ਵੱਲੋਂ ਮੈਂ ਵੀ ਤੇਰੇ ਪਿਤਾ ਤੁਲ ਹੀ, ਪਰ ਮੇਰੀ ਹਾਲਤ ਇਹੀ ਜਿਹੀ, ਮੈਨੂੰ ਇੱਕ ਇੱਕ ਦਿਨ ਸੌ ਸੌ ਵਰ੍ਹੇ ਵਰਗਾ ਗੁਜ਼ਰਦਾ ਹੈ ਗੁਰੂ ਮਿਲਾਪ ਵਾਸਤੇ। ਮਨ ਹੁਣ ਤੜਪ ਰਿਹਾ ਹੈ ਜਿਵੇਂ ਸੱਪ ਮਣੀ ਤੋਂ ਬਿਨਾਂ ਤੜਪਦਾ ਹੁੰਦਾ, ਮੱਛੀ ਪਾਣੀ ਤੋਂ ਬਿਨਾਂ ਤੜਪਦੀ ਹੁੰਦੀ ਹੈ, ਇਉਂ ਮੇਰਾ ਮਨ ਗੁਰੂ ਮਿਲਾਪ ਵਾਸਤੇ ਤੜਪ ਰਿਹਾ। ਉਹ ਸੁਭਾਗਾ ਸਮਾਂ ਹੋਵੇਗਾ, ਉਹ ਭਾਗਾਂ ਵਾਲਾ ਸਮਾਂ ਜਦੋਂ ਮੈਂ ਗੁਰੂ ਚਰਨ ਤੇ ਬੜਾ ਮਸਤਕ ਰੱਖਾਂਗਾ ਤੇ ਗੁਰੂ ਦੀਖਿਆ ਲੈ ਕੇ ਤੇ ਚਨਾਮ੍ਰਿਤ ਲੈ ਕੇ ਨਾਮ ਦੀ ਦਾਤ ਹਾਸਲ ਕਰਕੇ ਮੈਂ ਕਿਰਤਾਰਥ ਹੋਵਾਂਗਾ। ਸੋ ਇਸ ਗੱਲ ਦੀ ਖਿਮਾ ਮੈਂ ਮੰਗਦਿਆਂਗਾ ਅਗਰ ਨਾਰਾਜ਼ ਹੋਏ। ਖੈਰ ਜਦੋਂ ਬਹੁਤ ਸਾਰੇ ਇਹਨਾਂ ਨੇ ਕਿਹਾ, ਬੀਬੀ ਅਮਰੋ ਨੇ ਪਰਉਪਕਾਰ ਜਾਣ ਕੇ ਖੈਰ ਤਿਆਰੀ ਕੀਤੀ, ਸਮੇਂ ਦੇ ਮੁਤਾਬਕ ਵਹਿਲੀ ਗੱਡੀ ਤਿਆਰ ਕਰਵਾ ਦਿੱਤੀ, ਉਹ 'ਚ ਬੈਠ ਗਈ ਬੀਬੀ ਅਮਰੋ। ਆਪ ਛੋਟਾ ਫੜ ਕੇ ਬਸ ਰੁਕਿਆ ਤਾਂ ਖਡੂਰ ਵੱਲ ਨੂੰ ਚੱਲ ਪੈਂਦੇ, ਆਹਿਸਤਾ ਆਹਿਸਤਾ ਖਡੂਰ ਸਾਹਿਬ ਪਹੁੰਚ, ਗੁਰੂ ਚਰਨਾਂ ਤੇ ਜਾ ਕੇ ਸ਼ੀਸ ਰੱਖਿਆ ਤੇ ਅੱਜ ਸਮਝਿਆ ਵੀ ਅੱਜ ਮੇਰਾ ਜਨਮ ਸਫਲ ਆ। ਜਿੰਨੀ ਦੇਰ ਤੱਕ ਗੁਰੂ ਸ਼ਰਨ ਪ੍ਰਾਪਤ ਨਹੀਂ ਕਰਦਾ ਇਹਦਾ ਜਨਮ ਹੀ ਕਿਸੇ ਲੇਖੇ ਨਹੀਂ, ਗੁਰੂ ਕੇ ਗ੍ਰਹਿ ਜਨਮੇ ਗਵਨ ਮਿਟਾਇਆ। ਜਦੋਂ ਗੁਰੂ ਦੇ ਘਰ ਜੰਮ ਪੈਂਦਾ ਸਮਝੋ ਇਹਦਾ ਚੁਰਾਸੀ ਦੇ ਚੱਕਰ ਮਿਟਦਾ ਹੈ, ਬੰਦ ਹੁੰਦਾ ਹੈ। ਉਸ ਮੌਕੇ ਦਰਸ਼ਨ ਕੀਤਾ ਤੇ ਇਉਂ ਉਚਾਰਨ ਕੀਤਾ, ਜਿਤ ਦਰਸ਼ਨ ਕਰਨਾ ਜੀ ਥਨ ਸੁਵਿਧਾ, ਜੀ ਚਿੱਤ ਦਰਸ਼ਨ ਕਰਨ ਹੁਣ ਬਲਿਹਾਰੀ ਸਤਿਗੁਰ ਚਰਨ ਜੀ ਕੇ ਦਾਤੇ ਪ੍ਰੀਤਮ ਪਰਮ ਮੇਰੇ ਮਨ ਜੀ ਵੈ ਹਰ ਨਾਮ ਚ ਤੇਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦੇਸ਼ ਸੁਜਾਣੀ ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ ਆਇ ਨਾ ਜਾਇ ਮੇਰਾ ਪ੍ਰਭ ਬਿਨਾਸ਼ੀ ਤੂੰ ਮਿਹਰਬਾਨ ਦਾਸ ਮਦੀਨਾ ਨਾਨਕ ਸਾਹਿਬ ਹਰਪੁਰੀ ਕਿਉਂ ਅੱਜ ਗੁਰੂ ਦਾ ਦਰਸ਼ਨ ਹੋਇਆ ਤੇ ਭਾਗਾਂ ਵਾਲਾ ਦਿਨ ਹੈ ਮਾਨੁਕ ਤਨ ਧਾਰ ਕੇ ਸਾਥ ਸਭ ਤੇ ਅੱਛਾ ਦਿਨ ਭਾਗਾਂ ਵਾਲਾ ਦਿਨ ਚੁਰਾਸੀ ਦੇ ਗੇੜ ਨੂੰ ਕੱਟਣ ਵਾਲਾ ਦਿਨ ਉਹੀ ਹੈ ਜਦ ਇਸ ਨੂੰ ਗੁਰੂ ਸ਼ਰਨ ਪ੍ਰਾਪਤ ਹੋ ਜਾਵੇ ਤੇ ਇਉਂ ਅਜੇ ਆਪ ਜੀ ਗੁਰੂ ਅੰਗਦ ਦੇਵ ਦੀ ਸ਼ਰਨ ਵਿੱਚ ਆ ਗਏ ਹਨ ਜਿਵੇਂ ਨਾਮ ਦੀ ਦਾਤ ਪ੍ਰਾਪਤ ਕਰਕੇ ਗੁਰੂ ਘਰ ਦੇ ਵਿੱਚ ਤਿੰਨ ਕਿਸਮ ਦਾ ਅੰਮ੍ਰਿਤ ਮੰਨਿਆ ਹੈ ਅੰਮ੍ਰਿਤ ਉਹ ਵਸਤੂ ਹੁੰਦੀ ਹੈ ਜਿਹੜੀ ਜੀਵ ਨੂੰ ਅਮਰ ਕਰਦੇ ਜਨਮ ਮਰਨ ਤੋਂ ਰਹਿਤ ਕਰਦੇ ਸੰਸਕਾਰ ਅੰਮ੍ਰਿਤ ਹੈ ਨਾਮ ਅੰਮ੍ਰਿਤ ਹੈ ਔਰ ਗਿਆਨ ਅੰਮ੍ਰਿਤ ਹੈ ਜਿਸ ਨੂੰ ਪਾ ਕੇ ਕਿਰਤਾਰਥ ਹੋ ਜਾਂਦਾ ਹੈ ਜਨਮ ਜਮਾਤਨ ਦੇ ਬੰਧਨ ਕੱਟ ਦਿੰਦਾ ਹੈ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ ਇਉਂ ਗੁਰੂ ਸ਼ਰਨ ਵਿੱਚ ਆ ਕੇ ਕਾਲਣਾ ਕਾਲੀ ਸੇਵਾ ਕੀਤੀ ਉੱਚ ਮਰਾਦ ਵੀ ਹਾਸਲ ਕੀਤੇ ਉਹਦਾ ਜ਼ਿਕਰ ਜ਼ਿਕਰ ਕੱਲ ਆਵੇਗਾ
ਨਾਮ ਜਪੀਏ ਤਾਂ ਦੂਰ ਹੁੰਦੇ ਗੁਰੂਰੇ ਸੇਵਾ ਕਰਨੇ ਮਾਨ ਪਾਉਂਦੇ ਜਪੀਏ ਤਾਂ ਦੂਰ ਹੁੰਦੇ ਸੇਵਾ ਕਰਨੇ ਮਾਨ ਪਾਉਂਦੇ
ਭਜਨ ਸਾਰੇ ਦੁੱਖਾਂ ਤੋਂ ਬਰੀ ਕਰ ਸੇਵਾ ਉੱਚ ਮਰਾਦ ਤੇ ਬਖਸ਼ਦੀ ਹੈ ਫਿਰ ਦੀ ਵਿਚਾਰ ਕੱਲ ਚਲੇਗੀ ਸਾਧ ਸੰਗਤ ਪਹਿਲੇ ਸਮਿਆਂ ਦੇ ਲੋਕਾਂ ਦੇ ਇਰਾਦੇ ਬੜੇ ਬੜੇ ਮਜ਼ਬੂਤ ਹੁੰਦੇ ਸਨ ਕਿਉਂ ਜੈਸਾ ਅੰਨ ਵੈਸਾ ਮਨ ਜੈਸੀ ਖੁਰਾਕ ਉਹ ਅਜੇ ਵੀ ਮਨ ਬਣਿਆ ਕਰ ਸੂਖਮ ਅੰਸ਼ ਖੁਰਾਕ ਦੀ ਮਨ ਬਣਦਾ ਮਜ਼ਬੂਤ ਖੁਰਾਕਾਂ ਪਹਿਲੇ ਦੁੱਧ ਲੱਸੀ ਦਹੀਂ ਮੱਖਣ ਆਦਿ ਹੁੰਦੀ ਇਸ ਕਰਕੇ ਸੂਖਮ ਅੰਸ਼ ਮਨ ਉਹ ਵੀ ਮਜ਼ਬੂਤ ਪੈਦਾ ਹੁੰਦਾ ਸੀ ਇਰਾਦੇ ਬੜੇ ਪੱਕੇ ਹੁੰਦੇ ਜਿਹੜਾ ਇਰਾਦਾ ਕਰ ਲਿਆ ਪਹਾੜ ਵਾਂਗੂ ਅਚਲ ਹੁੰਦਾ ਪਰ ਅੱਜ ਕੱਲ੍ਹ ਦੀਆਂ ਖੁਰਾਕਾਂ ਦਾ ਇਹੋ ਜਿਹਾ ਅਸਰ ਹੋ ਗਿਆ ਇਰਾਦੇ ਵੀ ਉਹੋ ਜਿਹੇ ਕਮਜ਼ੋਰ ਹੋ ਗਏ ਜਿਹੀਆਂ ਕਮਜ਼ੋਰ ਖੁਰਾਕਾਂ ਹੋ ਗਈਆਂ ਸੋ ਇਰਾਦੇ ਨਾਲ ਹੀ ਹਰ ਕੰਮ ਦੇ ਵਿੱਚ ਸਫਲਤਾ ਹੋਇਆ ਕਰਦੀ ਪਰ ਦੇਖੀਦਾ ਅਸ਼ਚਰਜ ਬਾਤ ਹੈ ਇੱਕ ਦਿਨ ਦੀ ਕਹੀ ਗੱਲ ਥੋੜੀ ਦੇਰ ਹੀ ਯਾਦ ਰਹਿੰਦੀ ਹੈ ਬਹੁਤੇ ਤਾਂ ਉਦੋਂ ਵੀ ਨਹੀਂ ਯਾਦ ਰਹਿੰਦੀ ਕਹਿੰਦਾ ਵੀ ਅਰਦਾਸ ਤੋਂ ਬਾਅਦ ਹੁਕਮਨਾਮਾ ਸੁਣ ਕੇ ਫਿਰ ਉੱਠਣ ਦੀ ਖੇਚਲ ਕਰਿਆ ਕਰੋ ਰੋਜ਼ ਰੋਜ਼ ਕਹਾਉਣ ਦੀ ਤਾਂ ਲੋੜ ਹੀ ਨਹੀਂ ਇੱਕ ਦਿਨ ਥੋੜਾ ਹੁੰਦਾ ਪਰ ਇਰਾਦਿਆਂ ਤੋਂ ਇੱਥੇ ਪਤਾ ਲੱਗਦਾ ਇਹੋ ਜਿਹੇ ਕਮਜ਼ੋਰ ਇਰਾਦੇ ਸਿਰਫ ਪੰਜ ਸੱਤ ਮਿੰਟਾਂ ਵਾਸਤੇ ਹੀ ਆਪ ਵੀ ਤੇ ਦੂਸਰਿਆਂ ਨੂੰ ਵੀ ਗੋਡੇ ਮੋਢੇ ਮਾਰ ਕੇ ਉਹਨਾਂ ਦੀਆਂ ਸੁਰਤਾਂ ਨੂੰ ਹਿਲਾ ਕੇ ਨੁਕਸਾਨ ਪਹੁੰਚਾਇਆ ਜਾਂਦਾ ਅਤੇ ਅਸ਼ਚਰਜਵਾਦ ਹੈ ਆਓ ਕਮ ਸੇ ਕਮ ਇਤਨਾ ਤਾਂ ਆਪਣੇ ਇਰਾਦੇ ਨੂੰ ਮਜ਼ਬੂਤ ਰੱਖੋ ਪੱਕਾ ਰੱਖੋ ਉਹਦੇ ਜ਼ਿਆਦਾ ਨਹੀਂ ਹੁਣ ਗੁਰੂ ਸਤੋਤਰ ਵਿੱਚ ਬੋਲੋ ਗੱਜ ਵੱਜ ਕੇ ਉਸ ਤੋਂ ਬਾਅਦ ਅਰਦਾਸ ਹੋਵੇ I'm gonna have.